ਗੁਰੂ ਅੰਗ ਸੰਗ ਹੈ, ਉਸ ਨਾਲ ਪਿਆਰ ਕਰੋ। ਜੇ ਤੁਹਾਡਾ ਨਾਮ ਜਪਣ ਵਿੱਚ ਜੀ ਨਾ ਲੱਗੇ ਤਾਂ ਪ੍ਰਥਮ ਭਗਉਤੀ ਤੋਂ ਲੈ ਕੇ ਸਭ ਥਾਈ ਹੋਏ ਸਹਾਇ ਤੱਕ ਦਾ ਗੇੜ ਲਾਇਆ ਕਰੋ, ਜਿਸ ਨਾਲ ਮੋਟੀ ਮੈਲ ਛੇਤੀ ਦੂਰ ਹੋ ਜਾਵੇਗੀ। ਅਜੇ ਤਾਂ ਇਸ ਤਰ੍ਹਾਂ ਹੀ ਕਰੋ। ਜੇ ਵਿਹਲ ਹੈ ਤਾਂ ਸਾਰੇ ਜਣੇ ਘਰ ਦੇ ਰਲ ਕੇ ਜਪਜੀ ਸਾਹਿਬ ਦਾ ਪਾਠ ਕਰੋ, ਕੜਾ ਪ੍ਰਸ਼ਾਦ ਕਰਕੇ ਗੁਰੂ ਦੇ ਹਜ਼ੂਰ ਰੱਖ ਕੇ ਅਰਦਾਸਾਂ ਸੋਧੋ ਤੇ ਅਰਦਾਸ ਕਰੋ ਕਿ ਗੁਰੂ ਸੱਚੇ ਪਾਤਸ਼ਾਹ ਸਾਨੂੰ ਨੇੜੇ ਹੋ ਕੇ ਆਪਣਾ ਲੱਗੇ ਤੇ ਪਿਆਰਾ ਲੱਗੇ ਤੇ ਕਦੇ ਨਾ ਵਿਸਰੇ। ਫਿਰ ਕੜਾ ਪ੍ਰਸ਼ਾਦ ਦੀ ਦੇਗ ਵਰਤਾਓ, ਆਪ ਵੀ ਛਕੋ। ਜੇ ਬੀਬੀ ਜੀ ਆ ਗਏ ਹੋਣ ਤਾਂ ਆਖਣਾ ਕਿ ਸਾਵਧਾਨ ਹੋ ਕੇ ਜੁੜਨ ਤੇ ਨਾਮ ਨਾ ਵਿਸਰੇ। ਜੋ ਕਿਹਾ ਗਿਆ ਸੀ ਉਹ ਕਰੋ, ਗੁਰੂ ਸਹਾਈ ਹੋਵੇਗਾ। ਭਲਾ ਪਤੀਵਰਤ ਧਰਮ ਦੇ ਪ੍ਰੇਮੀਆਂ ਨੂੰ ਹੋਰ ਕਿਸੇ ਸੱਚ ਨਾਲ ਕੀ ਤੇ ਹੋਰ ਲਾਭ ਦੀ ਕੀ ਪ੍ਰਭਾ। ਸਰੀਰ ਪਤੀ ਦੀ ਸੇਵਾ ਵਿੱਚ ਅਰਪਣ ਕਰ ਦੇਣਾ ਤੇ ਮਨ ਗੁਰੂ ਨਾਨਕ ਦੇ ਚਰਨ ਕਮਲਾਂ ਦੇ ਧਿਆਨ ਵਿੱਚ ਮਗਨ। ਜੇ ਕਿਸੇ ਵੇਲੇ ਇਹ ਦਾਤ ਨਸੀਬ ਹੋ ਜਾਏ ਕਿ ਮਨ ਤੇ ਸਰੀਰ ਤੋਂ ਅੱਗੇ ਆਪਣਾ ਆਪਾ ਸਾਫ਼ ਹੋ ਕੇ ਪ੍ਰਤੀਤ ਹੋਵੇ ਤਾਂ ਉਹ ਆਪਣਾ ਆਪਾ ਜਿਸ ਨੂੰ ਆਤਮਾ ਕਹਿੰਦੇ ਨੇ ਨਾ, ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਏ, ਬਸ ਫਿਰ ਕੀ ਹੈ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਇਸ ਤੋਂ ਇਲਾਵਾ ਸਾਨੂੰ ਹਾਨੀ ਜਾਂ ਲਾਭ ਨਾਲ, ਮਾਣ ਨਾਲ ਜਾਂ ਅਪਮਾਨ ਨਾਲ ਕੀ। ਅਸੀਂ ਤੇ ਆਪਣਾ ਤਨ ਪਤੀ ਨੂੰ, ਮਨ ਗੁਰੂ ਨੂੰ ਤੇ ਆਤਮਾ ਵਾਹਿਗੁਰੂ ਨੂੰ ਅਰਪਣ ਕਰਨੀ। ਅਣਹੋਂਦਾ ਆਪ ਵੰਡਾਏ ਤਾਂ ਇਹ ਹੈ, ਸਾਡੀ ਨਜ਼ਰ ਤਾਂ ਇਸ ਤੋਂ ਸਦਕੇ ਹੋ ਜਾਣ ਤੇ ਹੈ। ਜਿੰਨਾ ਪਤੀ ਗੁਰੂ ਤੇ ਵਾਹਿਗੁਰੂ ਨੂੰ ਪਿਆਰ ਕਰਨਾ ਉਹ ਤੇ ਸਤੀਆਂ ਨੇ, ਉਹਨਾਂ ਨੇ ਤੇ ਆਪਣਾ ਆਪਾ ਵਾਰਨਾ, ਸਦਕੇ ਕਰਨਾ ਤੇ ਘੋਲ ਕਮਾਈ ਜਾਣਾ। ਪ੍ਰੇਮ ਦਾ ਇਹ ਨਿਯਮ ਹੈ ਕਿ ਉਹ ਪ੍ਰੇਮ ਕਰਦਾ। ਪ੍ਰੇਮ ਕਦੇ ਮਾਣ ਵਡਿਆਈ ਜਾਂ ਬਦਲੇ ਵਿੱਚ ਪ੍ਰੇਮ ਦੀ ਲੋੜ ਨਹੀਂ ਰੱਖਦਾ। ਪ੍ਰੇਮ ਕਿਤੇ ਸੁਦਾਗਰ ਨਹੀਂ ਜਿਹੜਾ ਸੌਦਾ ਕਰਦਾ ਹੋਵੇ। ਪ੍ਰੇਮ ਤਾਂ ਆਪਾਂ ਕੁਰਬਾਨ ਕਰਨ ਦਾ ਨਾਂ ਹੈ। ਸੋ ਪਿਆਰਿਆਂ ਨੂੰ ਉਹਨਾਂ ਦੇ ਅਧਿਕਾਰ ਮੁਜਬ, ਭਾਵ ਆਪਣਾ ਸਰੀਰ ਆਪਣੇ ਪਤੀ ਨੂੰ ਹਉਮੈ ਛੱਡ ਕੇ, ਮਨ ਗੁਰੂ ਨੂੰ ਹਉਮੈ ਛੱਡ ਕੇ ਤੇ ਆਤਮਾ ਵਾਹਿਗੁਰੂ ਨੂੰ ਹਉਮੈ ਨੂੰ ਛੱਡ ਕੇ ਜੇ ਅਰਪਣ ਕਰ ਦਈਏ ਤਾਂ ਸਮਝੋ ਅਸੀਂ ਤਿੰਨ ਦਾਨ ਕੀਤੇ ਤੇ ਸੌਖੇ ਹੋ ਕੇ ਸੁੱਤੇ। ਪਤੰਗਿਆਂ ਨੇ ਕਦੇ ਦੀਵੇ ਤੋਂ ਆਪਣੇ ਪਿਆਰ ਦੇ ਬਦਲੇ ਆਦਰ, ਮਾਣ ਜਾਂ ਪਿਆਰ ਨਹੀਂ ਮੰਗਿਆ, ਸਗੋਂ ਅਨਾਦਰ ਅਤੇ ਜਲਨ ਲੈਂਦੇ ਹੋਏ ਵੀ ਸਦਕੇ ਹੁੰਦੇ ਨੇ। ਇਹ ਇੱਕ ਦ੍ਰਿਸ਼ਟਾਂਤ ਹੈ। ਅਸਲ ਗੱਲ ਇਹ ਹੈ ਕਿ ਪ੍ਰੇਮ ਹੈ ਹੀ ਦੇਣਾ, ਕਦੇ ਲੈਣਾ ਨਹੀਂ ਹੁੰਦਾ। ਜਿਉਂ ਜਿਉਂ ਪ੍ਰੇਮ ਉੱਚਾ ਹੁੰਦਾ ਜਾਵੇ ਤਿਉਂ ਹੀ ਪ੍ਰੇਮ ਹੋਰ ਵੱਧ ਜਾਵੇ, ਹੋਰ ਤਾਂ ਰੱਖਣਾ ਕੁਝ ਨਾ ਹੋਇਆ। ਕਿਉਂਕਿ ਜੋ ਕੁਝ ਪਾਸ ਹੋਵੇ ਬਸ ਇਸੇ ਨਾਲ ਹੀ ਬੰਦਾ ਫਿਰ ਹਉਮੈ ਨੂੰ ਫੜਿਆ ਜਾਂਦਾ। ਜੇ ਆਪਣੀ ਹੋਂਦ ਨੂੰ ਵੰਡ ਦਿੱਤਾ ਤਾਂ ਜੰਜਾਲ ਪਾਰ ਹੋ ਗਏ, ਆਨੰਦ ਵਿੱਚ ਰਿਹਾ ਕਰੋ। ਹੱਸ ਕੇ ਗੁਜ਼ਾਰੋ ਦੇ, ਸਾਈ ਨਾਲ ਲਾਵੋ ਨੇ, ਬਸ ਇੰਨੀ ਗੱਲ ਏ। ਤਨ ਮਨ ਆਤਮਾ ਦੇ ਦਿੱਤੇ ਤੇ ਆਨੰਦ, ਪੂਰਾ ਆਨੰਦ ਅਤੇ ਬ੍ਰਹਮ ਆਨੰਦ ਹੋ ਗਿਆ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂਕੇ ਕਾਰਜ ਪੂਰਾ। ਇਸ ਤਰ੍ਹਾਂ ਦੀ ਨਜ਼ਰ ਰੱਖਿਆ ਕਰੋ ਤੇ ਹੋਰ ਕਿਤੇ ਨਾ ਤੱਕਿਆ ਕਰੋ। ਸਵਾਦ ਨਹੀਂ ਆਉਂਦਾ ਤਾਂ ਗੁਰੂ ਜਾਣੇ ਜਿਹੜਾ ਸਵਾਦ ਨਹੀਂ ਦਿੰਦਾ। ਜ਼ਿਮੀਂਦਾਰ ਤਾਂ ਬੂਟੇ ਲਾ ਦਿੰਦਾ ਤੇ ਬੂਟਿਆਂ ਵਿੱਚ ਰਸ ਚੰਦਰਮਾ ਦੀਆਂ ਕਿਰਨਾਂ ਪਾਉਂਦੀਆਂ ਨੇ, ਇਸ ਤਰ੍ਹਾਂ ਸਿਆਣੇ ਆਖਦੇ ਨੇ। ਬੰਦੇ ਦਾ ਧਰਮ ਭਜਨ ਕਰਨਾ ਤੇ ਠੀਕ ਜੁਗਤੀ ਨਾਲ ਸਤਸੰਗ ਦੇ ਆਸਰੇ। ਰਸ ਵਾਹਿਗੁਰੂ ਦੇ ਵੱਸ ਹੈ, ਅਜੇ ਸਾਡਾ ਹੱਕ ਕਿੱਥੇ ਹੈ ਰਸ ਲੈਣ ਦਾ? ਰਸ ਦਾ ਤਾਂ ਕਦੇ ਕਦੇ ਝਲਕਾਰਾ ਦੇ ਦਿੰਦਾ ਤਾਂ ਕਿ ਬੱਚੇ ਡੋਲ ਨਾ ਜਾਣ। ਅਜੇ ਤਾਂ ਯੁੱਧ ਦਾ ਵੇਲਾ, ਨਾਮ ਦੇ ਗੋਲੇ ਮਾਰ ਮਾਰ ਕੇ ਮਾਇਆ ਦੀ ਮੈਲ ਦੇ ਮੋਰਚੇ ਤੋੜਦੇ ਨੇ। ਦਵਾ ਦਵ ਗੋਲੇ ਵਰਸਦੇ ਰਹਿਣ ਤੇ ਵੈਰੀ ਦੇ ਕਿੰਗਰੇ ਢੈਂਦੇ ਰਹਿਣ, ਯੁੱਧ ਕੀ ਤੇ ਰਸ ਕੀ? ਯੁੱਧ ਵਿੱਚ ਤੇ ਵੀਰ ਰਸ ਚਾਹੀਦਾ ਕਿ ਹਾਂ ਅਸੀਂ ਲੜਨਾ ਤੇ ਜਿੱਤਣਾ, ਜ਼ਰੂਰ ਫਤਿਹ ਪਾਉਣੀ। ਬਸ ਗੁਰੂ ਤੇ ਭਰੋਸਾ ਰੱਖ ਕੇ ਤੋਪਾਂ ਚਲਾਉਂਦੇ ਰਹੋ। ਹਾਂ, ਫਤਿਹ ਪਾ ਕੇ ਫਿਰ ਵਾਹਿਗੁਰੂ ਦੇ ਪਿਆਰ ਦਾ ਰਸ ਭੋਗਾਂਗੇ, ਇਸ ਤਰ੍ਹਾਂ ਸਿਆਣੇ ਕਹਿੰਦੇ ਨੇ। ਅੱਗੇ ਤੁਸੀਂ ਸਿਆਣੇ ਹੋ, ਸਿਪਾਹੀ ਦਾ ਕੰਮ ਤੇ ਲੜਨਾ ਹੁੰਦਾ। ਤੁਹਾਡੀ ਚਿੱਠੀ ਤੋਂ ਪਤਾ ਲੱਗਾ ਕਿ ਅਜੇ ਤੱਕ ਤੁਹਾਨੂੰ ਸਰੀਰਕ ਤੌਰ ਤੇ ਤਕਲੀਫ ਹੈ ਤੇ ਉਸ ਤਕਲੀਫ ਦੇ ਕਰਕੇ ਤੁਹਾਡਾ ਮਨ ਵੀ ਦੁਖੀ। ਪਿਆਰੇ ਸੱਜਣ, ਸੰਸਾਰ ਵਿੱਚ ਜਿੰਨੀਆਂ ਤਕਲੀਫਾਂ ਸਾਨੂੰ ਆਉਂਦੀਆਂ ਨੇ ਨਾ, ਇਹ ਸਾਡੇ ਹੱਕ ਤੋਂ ਬਿਨਾਂ ਨਹੀਂ ਆਉਂਦੀਆਂ ਤੇ ਉਹਨਾਂ ਦਾ ਆਉਣਾ ਵੀ ਸਾਡੇ ਬੁਰੇ ਲਈ ਨਹੀਂ ਹੁੰਦਾ। ਇਹ ਤਕਲੀਫਾਂ ਦਰਅਸਲ ਸਾਡੇ ਕੀਤੇ ਹੋਏ ਕਰਮਾਂ ਦੇ ਬਲ ਨੂੰ ਤੋੜਦੀਆਂ ਨੇ ਤੇ ਜਿਹੜਾ ਦੁੱਖ ਅਸੀਂ ਪਾਉਂਦੇ ਹਾਂ ਨਾ, ਉਸ ਦਾ ਇੱਕ ਮਕਸਦ ਹੁੰਦਾ ਕਿ ਸਾਡੀ ਜਾਗ ਖੁੱਲ੍ਹੇ ਤੇ ਸਾਨੂੰ ਹੋਸ਼ ਆਵੇ। ਪਰ ਅਸੀਂ ਆ ਕਿ ਸਾਡੀ ਜਾਗ ਨਹੀਂ ਖੁੱਲ੍ਹਦੀ, ਦੁੱਖ ਆ ਕੇ ਉਠਾ ਕੇ ਬਿਠਾ ਦਿੰਦੇ ਨੇ, ਛੱਟੇ ਮਾਰ ਕੇ ਅੱਖਾਂ ਖੋਲ੍ਹ ਦਿੰਦੇ ਨੇ। ਇੱਕ ਵਾਰ ਹੋਸ਼ ਕਰਕੇ ਕਹੀਦਾ ਫਿਰ ਕਦੇ ਆਲਸੀ ਨਹੀਂ ਹੋਵਾਂਗੇ। ਪਰ ਦੁੱਖ ਗਿਆ ਤੇ ਅਸੀਂ ਫਿਰ ਚੁੱਪ ਕਰਕੇ ਸੌਂ ਜਾਂਦੇ। ਜੇ ਕਦੇ ਹਰ ਦੁੱਖ ਤੋਂ ਬਾਅਦ ਅਸੀਂ ਇਹ ਸਿੱਖਿਆ ਲਈਏ ਤਾਂ ਦੁੱਖ ਸੁੱਖ ਹੋਰ ਕੁਝ ਵੀ ਨਹੀਂ, ਸਗੋਂ ਸਾਡੀ ਆਤਮਿਕ ਤਰੱਕੀ ਦੇ ਪੌੜੀ ਦੇ ਡੰਡੇ ਨੇ ਤੇ ਹਰ ਦੁੱਖ ਸਾਡੀ ਆਤਮਾ ਨੂੰ ਸਗੋਂ ਹੋਰ ਉੱਚੇ ਡੰਡੇ ਤੇ ਚੜਾ ਦਿੰਦਾ। ਇਸ ਤਰ੍ਹਾਂ ਇਹ ਦੁੱਖ ਦਾਰੂ ਹੋ ਜਾਂਦਾ। ਪਰ ਜੇ ਦੁੱਖ ਸਾਡੀ ਸੁਰਤ ਨੂੰ ਨੀਵਾਂ ਕਰ ਜਾਏ ਫਿਰ ਤੇ ਬਹੁਤ ਘਾਟ ਪੈ ਜਾਂਦੀ ਹੈ। ਇਹ ਜਿਹੜਾ ਦੁੱਖ ਤੋਂ ਲਾਭ ਉਠਾਉਣ ਵਾਲੀ ਗੱਲ ਹੈ ਨਾ, ਇਹ ਬਿਨਾਂ ਸਤਸੰਗ ਤੋਂ ਨਹੀਂ ਹੋ ਸਕਦਾ। ਸਤਸੰਗ ਹੈ ਜੋ ਜਾਚ ਦੱਸਦਾ ਕਿ ਕਿਵੇਂ ਨਾਮ ਦਾ ਦੀਪਕ ਜਗਾਈਏ ਤੇ ਉਸ ਵਿੱਚ ਦੁੱਖ ਦਾ ਤੇਲ ਪਾ ਕੇ ਫੇਰ ਨੂਰ ਵਿੱਚ ਆ ਜਾਈਦਾ ਤੇ ਫਿਰ ਚੜ੍ਹਦੀਆਂ ਕਲਾਂ ਵਿੱਚ ਖਲੋ ਕੇ ਆਖੀਦਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁਖਿਆ, ਚੂਕਾ ਜਮ ਸਿਉ ਮੇਲ। ਜਦੋਂ ਸ਼ੁਭ ਕਰਮਾਂ ਦੇ ਭੋਗ ਆਉਂਦੇ ਨੇ ਨਾ, ਤਾਂ ਫਿਰ ਦੋ ਫਲ ਲੱਗਦੇ ਨੇ। ਇੱਕ ਤਾਂ ਸਰੀਰ ਨੂੰ ਸੁੱਖ ਮਿਲਣਾ ਤੇ ਦੂਸਰਾ ਇੱਛਾਵਾਂ ਚੰਗੀਆਂ ਹੋਣੀਆਂ। ਸਤਸੰਗਹੀਨ ਪੁਰਸ਼ ਇਸ ਵੇਲੇ ਤਪ ਤੋਂ ਰਾਜ ਤੇ ਰਾਜ ਤੋਂ ਨਰਕ ਵਾਲੀ ਹੋਣੀ ਭੁਗਤਦੇ ਨੇ, ਭਾਵ ਸੁੱਖ ਪਾ ਕੇ ਹਉਮੈ ਤੇ ਹੰਕਾਰ ਵਿੱਚ ਆ ਜਾਂਦੇ ਨੇ, ਹੰਕਾਰ ਤੋਂ ਬੇਸਮਝੀ ਵਿੱਚ ਤੇ ਫਿਰ ਪਾਪਾਂ ਵਿੱਚ। ਇਸ ਤਰ੍ਹਾਂ ਅਸੀਂ ਆਪਣੇ ਉੱਤਮ ਵਕਤ ਤੋਂ ਲਾਭ ਦੀ ਥਾਂ ਤੇ ਨੁਕਸਾਨ ਉਠਾ ਲੈਂਦੇ ਹਾਂ। ਜਦੋਂ ਖੋਟੇ ਕਰਮਾਂ ਦਾ ਭੋਗ ਆਉਂਦਾ ਨਾ, ਉਦੋਂ ਦੁੱਖ ਤੇ ਖੋਟੀਆਂ ਵਾਸ਼ਨਾਵਾਂ ਦਾ ਜ਼ਹੂਰ ਹੁੰਦਾ। ਉਸ ਵੇਲੇ ਅਸੀਂ ਨਾ ਸ਼ੁਕਰੀ, ਉਦਾਸੀ ਤੇ ਘਬਰਾਹਟ ਵਿੱਚ ਹੋ ਕੇ ਦੁੱਖ ਤੋਂ ਜਿਹੜਾ ਕਿ ਸਾਡਾ ਉਸਤਾਦ ਬਣ ਕੇ ਆਉਂਦਾ, ਲਾਭ ਨਹੀਂ ਉਠਾਉਂਦੇ। ਜਦੋਂ ਸਤਸੰਗ ਹੁੰਦਾ ਤਾਂ ਇਹ ਦੋਵੇਂ ਪਾਸੇ ਆਪਣੇ ਲਾਭ ਲਈ ਵਰਤ ਲਈਦੇ ਨੇ। ਸਤਸੰਗ ਦੱਸਦਾ ਕਿ ਜਦੋਂ ਪੁੰਨ ਕਰਮਾਂ ਦਾ ਭੋਗ ਆਇਆ, ਵਾਸ਼ਨਾਵਾਂ ਨੇਕ ਨੇ, ਉਦੋਂ ਵੱਤਰ ਦਾ ਭਾਵ ਬੀਜ ਬੀਜਣ ਦਾ ਵੇਲਾ। ਅਤੇ ਇਸ ਤਰ੍ਹਾਂ ਇਹ ਦੁਹਾਈਆਂ ਕੰਨੀ ਪੈਂਦੀਆਂ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਤੇ ਜਦੋਂ ਪਾਪਾਂ ਦੇ ਭੋਗਾਂ ਦਾ ਵੇਲਾ ਆਵੇ ਤਾਂ ਸਤਸੰਗ ਕਹਿੰਦਾ, ਘਬਰਾ ਨਾ, ਇਸ ਦੁੱਖ ਨੂੰ ਸ਼ੁਕਰ ਨਾਲ ਚੱਲ, ਹੁਕਮ ਮੰਨ, ਭਾਣਾ ਮਿੱਠਾ ਕਰਕੇ ਮੰਨ, ਇਸ ਦੁੱਖ ਦੇ ਮਗਰੋਂ ਤੇਰੀ ਤਰੱਕੀ ਹੋਵੇਗੀ। ਭਾਵੇਂ ਵਾਸ਼ਨਾਵਾਂ ਖਰਾਬ ਨੇ, ਪਰ ਸਤਸੰਗ ਦਾ ਬਲ ਸ਼ੁਕਰ ਕਰਨ ਦੀ ਜਾਚ ਸਿਖਾਉਂਦਾ। ਜਦੋਂ ਦੁੱਖ ਆਵੇ ਤਾਂ ਸ਼ੁਕਰ ਕਰੀਏ, ਪਰ ਜੇ ਮਨ ਸ਼ੁਕਰ ਵਿੱਚ ਨਾ ਆਵੇ ਤਾਂ ਬੇਨਤੀ ਕਰੀਏ ਤੇ ਬਾਣੀ ਨੂੰ ਵੱਧ ਪਿਆਰ ਨਾਲ ਪੜ੍ਹੀਏ ਤਾਂ ਸਮਝੋ ਮਨੁੱਖ ਦਾ ਮਨ ਸਗੋਂ ਭਲੇ ਪਾਸੇ ਪੈ ਗਿਆ। ਇਸ ਤਰ੍ਹਾਂ ਸਤਸੰਗ ਤੇ ਪ੍ਰਤਾਪ ਨਾਲ ਆਦਮੀ ਜਿੱਤ ਵਾਲੇ ਪਾਸੇ ਆ ਜਾਂਦਾ ਅਤੇ ਦੁੱਖ ਸੁੱਖ ਤੋਂ ਉੱਚਾ ਹੋ ਜਾਂਦਾ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਜੋ ਲਿਖਦੇ ਹੋ ਕਿ ਤੁਹਾਨੂੰ ਵਾਹਿਗੁਰੂ ਨੇ ਇਹੋ ਜਿਹੀ ਪਿਆਰੀ ਭੈਣ ਬਖਸ਼ੀ ਹੈ ਜਿਹੜੀ ਹਰ ਵੇਲੇ ਭਜਨ ਸਿਮਰਨ ਵਿੱਚ ਮਗਨ ਰਹਿੰਦੀ ਹੈ। ਤੁਸੀਂ ਵੀ ਭਲੇ ਪਾਸੇ ਤੁਰਨ ਵਾਲੇ ਹੋ, ਫਿਰ ਤੇ ਘਰ ਵਿੱਚ ਹੀ ਆਨੰਦ ਹੋ ਗਿਆ। ਗੁਰੂ ਦੀ ਮਿਹਰ ਹੀ ਮਿਹਰ ਹੈ। ਦੁੱਖਾਂ ਦਾ ਅਸਰ ਜੇ ਪਰਤਾ ਲਈਏ ਤਾਂ ਇਹ ਸਤਸੰਗ ਹੈ। ਵਾਹਿਗੁਰੂ ਤੁਹਾਡੇ ਉੱਤੇ ਕਿਰਪਾ ਕਰੇ। ਤੁਸੀਂ ਤਕੜੇ ਹੋ ਤੇ ਦੁੱਖ ਸੁੱਖ ਚੰਗੇ ਹੱਠ ਨਾਲ ਝੱਲ ਲੈਂਦੇ ਹੋ। ਗੁਰੂ ਕਰੇ ਕਿ ਪਿਆਰ ਦਾ ਅਨੁਭਵ ਵਧੇ ਤਾਂ ਕਿ ਦੁੱਖਾਂ ਦਾ ਬਲ ਤੁਹਾਡੀ ਸੁਰਤ ਉੱਤੇ ਅਸਰ ਪਾਉਣੋਂ ਅਸਮਰੱਥ ਹੋ ਜਾਏ। ਸ਼ੋਕ ਹੈ ਕਿ ਮੈਂ ਇਸ ਮੁਸ਼ਕਲ ਵੇਲੇ ਤੁਹਾਡੀ ਕੋਈ ਮਦਦ ਨਹੀਂ ਕਰ ਸਕਿਆ। ਮੈਂ ਦੂਰ ਬੈਠਾ ਕਰ ਵੀ ਕੀ ਸਕਦਾ ਸਾਂ। ਵਾਹਿਗੁਰੂ ਅੱਗੇ ਪ੍ਰਾਰਥਨਾ ਹੈ ਕਿ ਉਹ ਆਪ ਤੁਹਾਨੂੰ ਹਿੰਮਤ ਬਖਸ਼ੇ ਤੇ ਆਪਣੇ ਨੇੜੇ ਕਰ ਲਵੇ। ਜੋ ਦੁੱਖ ਦੁੱਖ ਨਾ ਰਹਿ ਸਕੇ। ਵੇਖੋ ਗੁਰੂ ਜੀ ਆਖਦੇ ਨੇ, ਸੁਖਮੈ ਨਾਮ ਅਰਾਧੀਐ ਦੁੱਖ ਕਾਹੇ ਕੌ ਲਾਗੈ, ਦੁਖਮੈ ਨਾਮ ਅਰਾਧੀਐ ਦੁੱਖ ਦੂਰੋਂ ਭਾਗੈ। ਇਹੋ ਜਿਹੀ ਗੱਲ ਹੋ ਜਾਏ ਤੁਹਾਨੂੰ ਤੇ ਲਿਖਣਾ ਸਿਰਫ ਐਵੇਂ ਚੇਤੇ ਕਰਵਾਉਣ ਵਾਲੀ ਗੱਲ ਹੈ, ਕਿਉਂਕਿ ਤੁਸੀਂ ਸਾਰਾ ਕੁਝ ਜਾਣਦੇ। ਦੁੱਖ ਸਾਡਾ ਆਪਣਾ ਸਹੇੜ ਹੈ ਤੇ ਅਸੀਂ ਇਸ ਨੂੰ ਫੜ ਫੜ ਕੇ ਰੱਖਣੇ, ਨਹੀਂ ਤਾਂ ਜਦੋਂ ਸਰਵ ਰੋਗ ਦਾ ਔਖਦ ਨਾਮ ਮੇਰੇ ਸਤਿਗੁਰੂ ਨੇ ਲਿਖ ਛੱਡਿਆ ਤਾਂ ਦੁੱਖ ਦੀ ਕੀ ਮਜਾਲ ਹੋਈ ਕਿ ਤੁਰ ਨਾ ਜਾਏ। ਇਸ ਲਈ ਕਿਸੇ ਵੀ ਦੁੱਖ ਵੇਲੇ ਡੋਲਣ ਨਾਲੋਂ, ਹੱਠ ਵਾਲੇ ਧੀਰਜ ਧਾਰਨ ਨਾਲੋਂ ਵਾਹਿਗੁਰੂ ਦੇ ਨੇੜੇ ਹੋਣ ਦਾ ਤੇ ਉਸ ਤੋਂ ਕਿਸੇ ਵੇਲੇ ਨਾ ਵਿਛੜਨ ਦਾ ਯਤਨ ਕਰਨਾ ਚਾਹੀਦਾ। ਜਿਵੇਂ ਬੱਚਾ ਮਾਂ ਦੀ ਗੋਦ ਨਹੀਂ ਛੱਡਦਾ, ਉਸੇ ਤਰ੍ਹਾਂ ਅਸੀਂ ਹਰ ਵੇਲੇ ਆਪਣੇ ਵਾਹਿਗੁਰੂ ਦੀ ਪਿਤਾ ਦੀ ਗੋਦ ਤੋਂ ਬਾਹਰ ਨਾ ਆਈਏ, ਸਦਾ ਉਸੇ ਵਿੱਚ ਖੇਡਦੇ ਰਹੀਏ। ਇਹ ਸਾਡੀ ਯਤਨ ਤੇ ਇਹ ਸਾਡੀ ਪ੍ਰਾਰਥਨਾ।